धन धन तिनका गुरु है, धन धन तिनका गुरु है, धन धन तिनका गुरु अमृत फल हर लगे मुखा, जिन अमृत फल हर लगे मुखा, धन धन तिनका गुरु है, धन धन हर लगे मुखा, जिन अमृत फल हर लगे मुखा, जिन अमृत फल हर लगे मुखा, जिन अमृत फल हर लगे मुखा, जिन हर हर नाम ध्याया, जिन हर हर नाम ध्याया, तिन पायणे सर्व सुख, तिन पायणे सर्व सुख, सब जन्म तिनका सफल है, सब जन्म तिनका सफल है, जिन हार के नाम की मन लागी पुखा, जिन हार के नाम की मन लगी भुखा, सब जन्म तिना सफल है, सब जन्म तिना सफल है, जिन हार के नाम की मन लागी पुखा। जिन हार के नाम की मन लागी भुखा, अमृत फल हर लागे मुखा, धन धन तिना का गुरु तिना का गुरु है। जिन अमृत फल हर लागे मुखा, जिन अमृत फल हर लागे मुखा, जिन गुर के बचन आराध्या, जिन गुर के बचन आराध्या, तिन विसर गए, तिन विसर गए सब दुखा। तिन बिसर गए सब दुखा, ते संत भले गुर सिख है, ते संत भले गुर सिख है, जिन नाही चिंत पराई चुखा, जिन नाही चिंत पराई चुखा, अमृत फल हर लागे मुखा, अमृत फल हर लागे मुखा, धन धन तिना का गुरु है, धन धन तिना का गुरु है, जिन अमृत फल हर लागे मुखा, जिन अमृत फल हर लागे मुखा, धन धन तिना का गुरु है, धन धन तिना का गुरु है, जिन अमृत फल हर लागे मुखा, जिन अमृत फल हर लगे मुखा तन तन तिना का गुरु है। जिस जल निध कारण तुम जग आए, जिस जल निध कारण तुम जग आए, सो अमृत सो अमृत गुर पाही जियो, सो अमृत गुर पाही जियो। सुर नर मुन जन अमृत खोज दे, सुर नर पुन जन अमृत खोज दे। सो अमृत गुर दे पाया तन तन तिना का गुरु है। सो अमृत गुर दे पाया पाया अमृत पाया अमृत गुर कृपा कीनी, पाया अमृत गुर कृपा कीनी। सच्चा मन बसाया तन तन तिना का गुरु है, गुर कृपा कीनी। अमृत पिया जिन अमृत फल हर लागे मुखा, अमृत पिया सतगुर दिया, धन धन तिना का गुरु है। अमृत पिया सतगुर दिया, पाया अमृत गुर कृपा कीनी। सच्चा मन बसाया गुर कृपा कीनी, धन धन तिना का गुरु है। जिन्ना दे मुख नाल अमृत दा बाटा लगया, देखो गुरु ने एक ख्याल दिता। कहिंदे ने जिन्हां दे मुख नाल अमृत दा बाटा लग्या, देखो आखियो इन्हां दा गुरु धन है। इत्थे रुकना चाहना, जिस सिख दियां लबां नाल, जिस सिख दे मुख नाल अमृत दा बाटा लगा हो रहे, आखियो इन्हां दा गुरु धन है। मैं हैरान होया, असी तो ये सोचांगे ना धन है वो सिख जेड़ा आज दे युग विच अमृत बाटे नूं मुख लांदा है। पर गुरु ने ख्याल केड़ा अजीब दिता, कहने जिस दे मुख नाल अमृत फल लगा होवे, क्योंकि फल तो दो ही ने। गुरु ने बाणी में आख्या ਕਹਿਣ ਲੱਗੇ ਅੰਮ੍ਰਿਤ ਕੋਈ ਅੱਜ ਦੀ ਗੱਲ ਨਹੀਂ। ਵੈਸੇ ਸਾਡੀ ਹਿਸਟਰੀ ਦੇ ਮੁਤਾਬਕ ਵੀ ਮੈਂ ਅਰਜ਼ ਕਰ ਰਿਹਾ ਸਾਂ ਕਿ 300 ਵਰ੍ਹਾ ਤੇ ਬੀਤ ਗਿਆ ਹੈ ਨਾ ਜਿਹੜਾ ਦਿਹਾੜਾ ਮਨਾ ਰਹੇ। ਇਹਦੇ 300 ਵਰ੍ਹੇ ਵਿੱਚ ਕੋਈ ਇੱਕ ਵਿਸਾਖੀ ਆਈ ਹੈ? ਹਰ ਵਰ੍ਹੇ ਵਿਸਾਖੀ ਆਉਂਦੀ। ਹਿਸਟਰੀ ਦੇ ਓਨੇ ਕੁ ਪੰਨੇ ਨੇ, ਇਤਿਹਾਸ ਦੀਆਂ ਓਨੀਆਂ ਕੁ ਗੱਲਾਂ ਨੇ ਜਿਹੜੀਆਂ ਇਸ ਦਿਹਾੜੇ ਨਾਲ ਸੰਬੰਧ ਰੱਖਦੀਆਂ ਨੇ। ਪ੍ਰਚਾਰਕ ਆਉਂਦੇ ਨੇ, ਕੀਰਤਨੀ ਆਉਂਦੇ ਨੇ, ਲੈਕਚਰਰ ਆਉਂਦੇ ਨੇ, ਉਹਨਾਂ ਗੱਲਾਂ ਨੂੰ ਹਰ ਵਾਰ ਦੁਹਰਾਉਂਦੇ ਨੇ ਅਤੇ ਉਹਨਾਂ ਨੂੰ ਦੁਹਰਾਉਂਦਿਆਂ ਦੁਹਰਾਉਂਦਿਆਂ 300 ਵਰ੍ਹਾ ਬੀਤ ਗਿਆ ਹੈ। ਕੀ ਕਾਰਨ ਹੈ 300 ਵਰ੍ਹੇ ਬਾਅਦ ਵੀ ਅੱਜ ਆਖਣਾ ਫਿਰ ਪੈ ਰਿਹਾ ਅੰਮ੍ਰਿਤ ਛਕੋ, ਜਿਹੜਾ 300 ਵਾਰ ਆਖਿਆ ਗਿਆ 3 ਸਦੀਆਂ ਵਿੱਚ, ਜਿਹੜਾ 300 ਵਾਰ ਆਖਿਆ ਗਿਆ, ਆਖਰ ਉਹਦਾ ਅਸਰ ਕੋਈ ਨਹੀਂ? ਬਸ ਇਸ ਗੱਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ। ਗੁਰੂ ਕਹਿੰਦੇ ਨੇ ਅੰਮ੍ਰਿਤ ਦੀ ਗੱਲ ਕੋਈ ਇੱਕ ਦਿਨ ਦੀ ਨਹੀਂ, ਬਲਕਿ ਅੰਮ੍ਰਿਤ ਤਾਂ ਗੁਰੂ ਰਹਿਮਤ ਵਿੱਚੋਂ ਸਦੀਆਂ ਤੋਂ ਯੁਗਾਂ ਤੋਂ ਬਰਸ ਰਿਹਾ। ਪਰ ਅਸਲ ਵਿੱਚ ਦੁਖਾਂਤ ਇਹ ਹੈ ਕਿ ਅੰਮ੍ਰਿਤ ਨੂੰ ਜਾਣਿਆ ਨਹੀਂ ਜਾ ਰਿਹਾ। ਗੁਰੂ ਕਹਿੰਦੇ ਨੇ ਅੰਮ੍ਰਿਤ ਸਦਾ ਬਰਸਦਾ, ਅੰਮ੍ਰਿਤ ਸਦਾ ਬਰਸਦਾ, ਬੂਝਣ ਬੂਝਣ ਹਾਰ ਗੁਰਮੁਖ ਜਿੰਨੀ ਬੂਝਿਆ। ਇਹਦਾ ਮਤਲਬ ਗੁਰੂ ਬੁਝਾਉਂਦਾ, ਨਹੀਂ ਤਾਂ ਅੰਮ੍ਰਿਤ ਹੁੰਦਿਆਂ ਹੋਇਆਂ ਵੀ ਪ੍ਰਾਪਤੀ ਨਹੀਂ। ਸੰਸਾਰ ਦੇ ਇਸ ਬਿਰਖ ਤੇ ਦੋ ਤਰ੍ਹਾਂ ਦੇ ਫਲ ਨੇ। ਗੁਰੂ ਨੇ ਬਾਣੀ ਅੰਦਰ ਇੱਕ ਸ਼ਲੋਕ ਬੜਾ ਖੂਬਸੂਰਤ ਲਿਖਿਆ ਜਿੱਥੇ ਲਫ਼ਜ਼ ਨੇ ਨਾਨਕ ਤਰਵਰ ਏਕ। ਇੱਥੇ ਮੈਂ ਕਰਜ਼ ਕਰਾਂ, ਪਾਠੀ ਸਿੰਘ ਪਾਠ ਬੋਧ ਸਮਾਗਮ ਅਕਸਰ ਇੱਥੇ ਹੁੰਦੇ ਰਹਿੰਦੇ ਨੇ, ਬੜਾ ਖੂਬਸੂਰਤ ਉਪਰਾਲਾ ਕਰਦੇ ਤਾਂ ਕਿ ਪਾਠ ਸ਼ੁੱਧ ਹੋਵੇ। ਪਰ ਪਾਠ ਸ਼ੁੱਧ ਕਰਨ ਲਈ ਕਾਵ ਰਚਨਾ ਵੱਲ, ਕੇਵਲ ਕਾਵ ਰਚਨਾ ਵੱਲ ਧਿਆਨ ਦੇ ਕੇ ਉਸਦੀ ਪਾਬੰਦੀ ਵਿੱਚ ਬਾਣੀ ਨੂੰ ਨਹੀਂ ਸਮਝਿਆ ਜਾ ਸਕਦਾ। ਕਾਵ ਰਚਨਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਕਾਵ ਰਚਨਾ ਨਹੀਂ। ਜੇ ਅਸੀਂ ਇਸ ਤੁਕ ਦਾ ਬੈਲੈਂਸ ਰੱਖਾਂਗੇ ਕਾਵ ਰਚਨਾ ਦੁਆਰਾ, ਫਿਰ ਬਣੇਗਾ ਨਾਨਕ ਤਰਵਰ ਏਕ ਫਲ, ਦੋਏ ਪੰਖੇਰੂ ਆਹੇ। ਗੱਲ ਇਹੋ ਨਹੀਂ, ਫਲ ਇੱਕ ਨਹੀਂ। ਜੇ ਫਲ ਇੱਕ ਹੀ ਹੋਵੇ ਤਾਂ ਫਿਰ ਤਾਂ ਚੋਣ ਦੀ ਗੱਲ ਹੀ ਖਤਮ ਹੋ ਗਈ, ਫਿਰ ਤਾਂ ਭਰਮ ਪੈ ਹੀ ਨਹੀਂ ਸਕਦਾ, ਫਿਰ ਤਾਂ ਮੁਗਾਲਤਾ ਪੈ। ਜਿਹੜੀ ਚੀਜ਼ ਹੈ ਹੀ ਇੱਕ, ਉਹਦੇ ਵਿੱਚੋਂ ਚੋਣ ਕੀ ਕਰਨੀ ਹੈ ਹੀ ਇੱਕ। ਗੁਰੂ ਨੇ ਇਸੇ ਲਈ ਬਾਣੀ ਦੇ ਇੱਕ ਹੋਰ ਸ਼ਬਦ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ। ਬਾਣੀ ਨੂੰ ਸਪਸ਼ਟ ਕਰਨ ਲਈ ਬਾਣੀ ਦੀ ਹੀ ਜ਼ਰੂਰਤ ਪੈਂਦੀ। ਗੁਰੂ ਕਹਿੰਦੇ ਨੇ ਬਿਖ ਅੰਮ੍ਰਿਤ ਕਰਤਾਰ ਉਪਾਏ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਦੇ ਇਸ ਬਿਰਖ ਨੂੰ ਦੋ ਫਲ ਲੱਗ ਗਏ ਨੇ, ਇੱਕ ਜ਼ਹਿਰ ਦਾ ਇੱਕ ਅੰਮ੍ਰਿਤ ਦਾ। ਹੁਣ ਜ਼ਰਾ ਉਸ ਲਾਈਨ ਨੂੰ, ਉਸ ਦੂਸਰੇ ਸ਼ਬਦ ਦੀ ਲਾਈਨ ਨੂੰ ਦੁਬਾਰਾ ਪੜ੍ਹੀ, ਉਹਨੂੰ ਅਨਵੈ ਕਰਨਾ ਪਏਗਾ। ਕਾਵਿ ਰਚਨਾ ਦਾ ਬੈਲੈਂਸ ਨਹੀਂ। ਨਾਨਕ ਤਰਵਰ ਏਕ, ਇੱਥੇ ਰੁਕੋ। ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂਆ ਹੈ, ਨਹੀਂ ਨਾਨਕ ਤਰਵਰ ਏਕ ਫਲ ਦੋਏ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹ। ਸੰਸਾਰ ਇੱਕ ਬਿਰਛ ਹੈ, ਸੰਸਾਰ ਬਿਰਖ ਕੋ ਦੋਏ ਫਲ ਹੈ। ਸੰਸਾਰ ਇੱਕ ਬਿਰਛ ਹੈ, ਇਹਦੇ ਨਾਲ ਦੋ ਤਰ੍ਹਾਂ ਦੇ ਫਲ ਨੇ, ਜ਼ਹਿਰ ਦਾ ਤੇ ਅੰਮ੍ਰਿਤ ਦਾ, ਨੇਕੀ ਦਾ ਬਦੀ ਦਾ, ਸੱਚ ਦਾ ਝੂਠ ਦਾ, ਗੁਣਾਂ ਦਾ ਅਵਗੁਣ ਦਾ, ਆਸਤਿਕਤਾ ਦਾ ਨਾਸਤਿਕਤਾ ਦਾ, ਮਨਮੁਖਤਾ ਦਾ ਗੁਰਮੁਖਤਾ ਦਾ, ਦੋ ਫਲ ਨੇ। ਹੁਣ ਦੋਹਾਂ ਫਲਾਂ ਵਿੱਚੋਂ ਚੋਣ ਕਰਨੀ ਹੈ, ਤਾਂ ਚੋਣ ਕਰਨ ਲਈ ਬੁੱਝਣ ਦੀ, ਸਿਆਣਪ ਦੀ ਲੋੜ ਹੈ, ਜਾਣਦਾ ਹੋਵੇ ਮਨੁੱਖ ਇਹਨਾਂ ਦੋਹਾਂ ਵਿੱਚ ਅੰਤਰ ਕੀ। ਪੰਖੇਰੂ ਆਹੇ, ਇਸ ਲਈ ਤਰਵਰ ਨੂੰ ਇੱਕ ਆਖ ਦਿੱਤਾ ਨੇ, ਫਲਾਂ ਨੂੰ ਦੋ ਆਖ ਦਿੱਤਾ ਨੇ, ਪਰ ਪੰਖੇਰੂਆਂ ਲਈ ਗਿਣਤੀ ਦੀ ਲੋੜ ਨਹੀਂ, ਕਿਉਂਕਿ ਜੀਵ ਜਿਹੜਾ ਹੈ ਉਹ ਪੰਖੇਰੂ ਹੈ, ਅਤੇ ਇੰਨੇ ਜੀਵ ਆ ਰਹੇ ਨੇ, ਇੰਨੇ ਜਾ ਰਹੇ ਨੇ ਕਿ ਉਹਨਾਂ ਦੀ ਗਿਣਤੀ ਦੀ ਲੋੜ ਹੀ ਨਹੀਂ, ਇਸ ਲਈ ਪੰਖੇਰੂ ਆਏ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ। ਇਹ ਜੀਵ ਸੰਸਾਰ ਦੇ ਇਸ ਦਰਖਤ 'ਤੇ ਜਿੱਥੇ ਦੋ ਫਲ ਨੇ, ਉੱਥੇ ਪੰਖੇਰੂ ਬਣ ਕੇ ਜੀਵ ਆ ਰਹੇ ਨੇ। ਅਗਲੇ ਕਹਿੰਦੇ ਪਾਸੇ ਕਹਿੰਦੇ ਨੇ, ਆਵਤ ਜਾਤ ਨਾ ਦੀ ਸਹੀ, ਜੀਵ ਕਿੱਥੋਂ ਆਉਂਦਾ? ਇਸ ਪੇੜ 'ਤੇ ਬੈਠ ਕੇ ਫਲ ਖਾ ਕੇ ਕਿੱਥੇ ਤੁਰ ਜਾਂਦਾ? ਕੋਈ ਗੁਣਾਂ ਦਾ ਫਲ ਖਾ ਰਿਹਾ, ਕੋਈ ਅਵਗੁਣਾਂ ਦਾ, ਕੋਈ ਜ਼ਹਿਰ ਦਾ ਫਲ ਖਾ ਰਿਹਾ, ਕੋਈ ਅੰਮ੍ਰਿਤ ਦਾ ਫਲ ਖਾ ਰਿਹਾ, ਤੇ ਵਾਪਸ ਕਿੱਥੇ ਪਰਤ ਜਾਂਦਾ? ਨਾ ਉਹਦੇ ਆਉਣ ਦਾ ਪਤਾ ਲੱਗਦਾ, ਨਾ ਉਹਦੇ ਜਾਣ ਦਾ ਪਤਾ ਲੱਗਦਾ। ਗੁਰੂ ਨੇ ਬਾਣੀ ਵਿੱਚ ਇੱਕ ਹੋਰ ਥਾਂ ਵੀ ਆਵੀ ਆਖਿਆ, ਕਹਿਣ ਲੱਗੇ, ਜਦ ਤੋਂ ਜਾਏ ਕਹਾਂ ਤੇ ਆਵੇ, ਕਹਾਂ ਉਪਜੇ ਕਹਾਂ ਜਾਏ ਸਮਾਵੇ। ਮਸਲਾ ਤਾਂ ਇਹ ਹੈ, ਗੁਰੂ ਕਹਿੰਦੇ ਨੇ ਆਵਤ ਜਾਤ ਨਾ ਦੀ ਸਹੀ। ਕਹਿਣ ਲੱਗੇ, ਆਉਂਦਾ ਜਾਂਦਾ ਕਿੱਥੋਂ ਇਹ ਜੀਵ ਆਇਆ ਇਸ ਦਰਖਤ 'ਤੇ, ਤੇ ਫਲ ਖਾ ਕੇ ਕਿੱਥੇ ਵਾਪਸ ਪਰਤ ਗਿਆ, ਇਸ ਗੱਲ ਦਾ ਪਤਾ ਨਹੀਂ ਲੱਗਾ। ਤੇ ਕਿੰਨੀ ਅਜੀਬ ਗੱਲ ਹੈ, ਗੁਰੂ ਕਹਿੰਦੇ ਨੇ ਇਹ ਜੀਵ ਰੂਪ ਪੰਖੀ ਵੀ ਇਹੋ ਜਿਹਾ ਹੈ, ਜਦੋਂ ਉੱਡਦਾ ਲੋਕ ਇਹਨਾਂ 'ਤੇ ਮੰਨ ਲੈਂਦੇ ਨੇ, ਬਸ ਪ੍ਰਾਣ ਪੰਖੇਰੂ ਉੱਡ ਗਏ। ਆਪਾਂ ਰੋਜ਼ਾਨਾ ਜੀਵਨ ਵਿੱਚ ਲਫ਼ਜ਼ ਵਰਤਦੇ ਹਾਂ, ਫਲਾਣੇ ਦੇ ਪ੍ਰਾਣ ਪੰਖੇਰੂ ਉੱਡ ਗਏ। ਇਹਨਾਂ 'ਤੇ ਹਰ ਕੋਈ ਸਮਝਦਾ ਹੈ ਕਿ ਜੀਉ ਇੱਕ ਪੰਖੇਰੂ ਹੈ, ਪਰ ਗੁਰੂ ਕਹਿੰਦੇ ਨੇ ਕਦੀ ਇਹ ਵੀ ਸੋਚਿਆ, ਜਿੰਨੇ ਪੰਖੇਰੂ ਨੇ ਉਹਨਾਂ ਦਾ ਨਾਂ ਪੰਖਾਂ ਤੋਂ ਬਣਿਆ। ਪੰਖੇਰੂ ਕਹਿੰਦੇ ਹੀ ਉਹਨੂੰ ਜਿਹਨੂੰ ਪੰਖ ਲੱਗੇ ਹੋਣ, ਜਿਹਨੂੰ ਪਰ ਲੱਗੇ ਹੋਣ। ਪਰ ਗੁਰੂ ਕਹਿੰਦੇ ਨੇ, ਮੈਂ ਇਸ ਜੀਵ ਰੂਪ ਪੰਖੇਰੂ ਨੂੰ ਵੇਖਿਆ, ਇਹਦੇ ਪਰ ਹੀ ਕੋਈ ਨਹੀਂ। ਆਵਤ ਜਾਤ ਨਾ ਦੀ ਸਹੀ, ਨਾ ਪਰ ਪੰਖੀ, ਤਾਂ ਇਸ ਪੰਖੀ ਨੂੰ ਪਰ ਹੀ ਕੋਈ ਨਹੀਂ। ਪੰਖੀ ਹੈ ਪਰ ਪੰਖ ਕੋਈ ਨਹੀਂ। ਆਉਂਦਾ ਹੈ ਜਾਂਦਾ ਹੈ, ਪੰਖ ਨਾ ਹੋਣ ਕਰਕੇ ਉੱਡਦਾ ਹੈ, ਹੋਣ ਦੇ ਬਾਵਜੂਦ ਉੱਡਦਾ ਹੈ, ਜਿੱਥੋਂ ਆਉਂਦਾ ਹੈ ਨਾ ਆਉਂਦਿਆਂ ਹੋਇਆਂ ਆਪਣੇ ਆਉਣ ਦੀ ਪੈੜ ਛੱਡਦਾ ਹੈ, ਨਾ ਜਾਂਦਿਆਂ ਹੋਇਆਂ ਪੈੜ ਛੱਡਦਾ ਹੈ। ਪਤਾ ਨਹੀਂ ਲੱਗਦਾ ਕਿੱਥੋਂ ਆਇਆ ਸੀ, ਕਿੱਧਰ ਚਲਾ ਗਿਆ। ਆਇਆ ਜ਼ਰੂਰ ਇਸ ਪੇੜ 'ਤੇ, ਅਤੇ ਗੁਰੂ ਕਹਿੰਦੇ ਨੇ ਕਿਹੜੀ ਅਜੀਬ ਗੱਲ ਹੈ, ਉਸ ਪੇੜ 'ਤੇ ਆਇਆ ਜਿੱਥੇ ਦੋ ਤਰ੍ਹਾਂ ਦੇ ਫਲ ਨੇ। ਅਤੇ ਕਿਸੇ ਵੀ ਜੀਵ ਪੰਖੇਰੂ ਕੋਲੋਂ ਪੁੱਛਿਆ ਨਾ, ਤੈਨੂੰ ਕੀ ਚਾਹੀਦਾ, ਉਹ ਕਹਿੰਦਾ ਮੈਂ ਜਿਉਣਾ ਚਾਹੁੰਦਾ। ਦੁਨੀਆ ਦੇ ਕਿਸੇ ਮਨੁੱਖ ਕੋਲੋਂ ਪੁੱਛੋ, ਤੂੰ ਮਰਨਾ ਚਾਹੁੰਦਾ? ਮਨੁੱਖ ਤੇ ਇਹ ਗੱਲ ਵੀ ਨਹੀਂ ਸੁਣਨਾ ਚਾਹੁੰਦਾ, ਜਿਉਣਾ ਚਾਹੁੰਦਾ। ਜਿੰਨੇ ਉਪਰਾਲੇ ਨੇ ਸਾਰੇ ਜੀਵਨ ਦੇ, ਜਿੰਨੀਆਂ ਸੋਚਾਂ ਨੇ ਸਾਰੀਆਂ ਜੀਵਨ ਲਈ ਜਿੰਨੀ ਸੰਸਾਰ ਦੀ ਪ੍ਰੋਡਕਸ਼ਨ ਹੈ ਭਾਵੇਂ ਕਿਸੇ ਇੰਡਸਟਰੀ ਵਿੱਚ ਹੋ ਰਹੀ ਹੈ, ਭਾਵੇਂ ਕਿਸੇ ਦੇਸ਼ ਵਿੱਚ ਹੋ ਰਹੀ, ਭਾਵੇਂ ਕਿਸੇ ਵਤਨ ਵਿੱਚ ਹੋ ਰਹੀ, ਉਹ ਸਾਰੀ ਜੀਵਨ ਲਈ ਮਨੁੱਖ ਜੀਉਣਾ ਚਾਹੁੰਦੇ। ਤੇ ਕਿਹੜੀ ਅਜੀਬ ਘਟਨਾ ਹੈ, ਮਨੁੱਖ ਨੂੰ ਇਹ ਵੀ ਪਤਾ ਹੈ ਕਿ ਜੇ ਜਿਉਣਾ ਹੋਵੇ ਤਾਂ ਅੰਮ੍ਰਿਤ ਦੀ ਲੋੜ ਹੁੰਦੀ ਹੈ, ਮਰਨਾ ਹੋਵੇ ਤਾਂ ਜ਼ਹਿਰ ਦੀ ਲੋੜ ਹੁੰਦੀ ਹੈ, ਵਿਕ ਦੀ ਲੋੜ ਹੋਵੇ। ਇਸ ਅਰਥਾਂ ਵਿੱਚ ਵੀ ਕੋਈ ਦੋ ਰਾਇ ਨਹੀਂ। ਗੁਰੂ ਕਹਿੰਦੇ ਮੈਂ ਅਜੀਬ ਘਟਨਾ ਦੇਖਣਾ ਇਸ ਦਰਖਤ 'ਤੇ, ਸੰਸਾਰ ਦੇ ਇਸ ਪੇੜ 'ਤੇ ਜਿੱਥੇ ਦੋ ਫਲ ਨੇ। ਸੰਸਾਰ ਬਿਰਖ ਕੋ ਦੋਏ ਫਲ ਲਾਏ, ਬਿਖ ਅੰਮ੍ਰਿਤ ਕਰਤਾ ਰੂਪ ਹੈ, ਤਰਵਰ ਏਕ ਫਲ ਦੋਏ ਪੰਖੇ ਰੂਆ ਹੈ। ਗੁਰੂ ਕਹਿੰਦੇ ਨੇ ਮੈਂ ਇਹਨਾਂ ਪੰਖੀਆਂ ਕੋਲੋਂ ਪੁੱਛਿਆ ਰਾਏ ਲਈ, ਹਰ ਇੱਕ ਦੀ ਜ਼ਬਾਨ ਤੋਂ ਇੱਕੋ ਨਿਕਲਿਆ ਕਿ ਮੈਂ ਜਿਉਣਾ ਚਾਹੁੰਦਾ। ਦੁਨੀਆਂ ਦਾ ਕੋਈ ਜੀਵ ਇਹ ਨਹੀਂ ਸੀ ਚਾਹੁੰਦਾ ਕਿ ਮੈਂ ਮਰਾਂ। ਮਰਨੇ 'ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਈ, ਇਹ ਵੀ ਸਾਰਿਆਂ ਦੀ ਇੱਕ ਰਾਏ ਸੀ। ਮਰਨ ਲਈ ਤਿਆਰ ਹੋ ਜਾਣਾ ਕਿਸੇ ਦੀ ਮਜਬੂਰੀ ਹੋ ਸਕਦੀ ਹੈ, ਐਸੇ ਮਨੁੱਖ ਦੀ ਜਿਹਨੂੰ ਜਿਉਣਾ ਨਾ ਆਉਂਦਾ ਹੋਵੇ। ਇੱਕ ਵੱਖਰਾ ਸਬਜੈਕਟ ਇੱਕ ਵਾਰੀ ਅਰਜ਼ ਕੀਤਾ ਸੀ ਵੀ ਗੁਰੂ ਨੇ ਵੀ, ਈਵਨ ਰੱਬ ਨੇ ਵੀ ਮੌਤ ਨੂੰ ਨਹੀਂ ਕਬੂਲਿਆ। ਜਿਹਨੇ ਜੀਵਨ ਅਤੇ ਮੌਤ ਨੂੰ ਬਣਾਇਆ ਹੈ ਉਹਨੇ ਵੀ ਆਪਣੇ ਲਈ ਕੇਵਲ ਜੀਵਨ ਹੀ ਰੱਖ ਲਿਆ, ਮੌਤ ਉਹਨੇ ਵੀ ਨਹੀਂ ਰੱਖੀ। ਮੈਂ ਅਰਜ਼ ਕੀਤੀ ਸੀ ਜੇ ਮੌਤ ਚੰਗੀ ਚੀਜ਼ ਹੁੰਦੀ, ਰੱਬ ਨੂੰ ਪ੍ਰਵਾਨ ਹੁੰਦੀ, ਤੇ ਬਣਾਉਣ ਵਾਲਾ ਕੁਛ ਆਪਣੇ ਜੋਗੀ ਵੀ ਰੱਖ ਲੈਂਦਾ, ਉਹ ਮਰਦਾ ਹੀ ਨਹੀਂ। ਨਾ ਉਹ ਮਰੇ ਨਾ ਹੋਵੇ ਸੋਗ, ਉਹ ਕੇਵਲ ਜੀਵਨ ਹੈ। ਉਹਨੇ ਮੌਤ ਆਪਣੇ ਲਈ ਬਿਲਕੁਲ ਨਹੀਂ ਰੱਖੀ, ਬਲਕਿ ਜੇ ਕੋਈ ਉਹਦੇ ਨਾਲ ਜੁੜਦਾ ਵੀ ਹੈ, ਉਹਦੇ ਨੇੜੇ ਵੀ ਹੁੰਦਾ, ਤੇ ਕਹਿੰਦਾ ਸਭ ਤੋਂ ਪਹਿਲਾਂ ਮੈਂ ਤੇਰੀ ਮੌਤ ਖਤਮ ਕਰਾਂਗਾ, ਕਿਉਂਕਿ ਜੇ ਮੇਰੇ ਨਾਲ ਸੰਬੰਧਿਤ ਹੋ ਕੇ ਵੀ ਤੇਰੇ ਕੋਲ ਮੌਤ ਹੀ ਰਹਿ ਗਈ, ਤੈਨੂੰ ਮੌਤ ਦਾ ਭੈ ਹੀ ਰਹਿ ਗਿਆ, ਤੇ ਤੇਰੇ ਮੇਰੇ ਸੰਬੰਧ ਦਾ ਫਾਇਦਾ ਕੀ ਹੋਇਆ। ਇਸ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਵਿੱਚ ਆਖ ਦਿੱਤਾ, ਕਹਿਣ ਲੱਗੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ। ਬ੍ਰਹਮ ਨਾਲ ਸੰਬੰਧ ਹੋ ਗਿਆ ਨਾ ਬ੍ਰਹਮ ਆਪ ਮਰਦਾ ਹੈ ਤੇ ਨਾ ਉਹਦੇ ਨਾਲ ਜੁੜਨ ਵਾਲਾ ਮਰਦਾ। ਇਸੇ ਲਈ ਗੁਰੂ ਨੇ ਆਖ ਦਿੱਤਾ ਨਾ ਉਹ ਮਰਤਾ ਨਾ ਹਮ ਡਰਿਆ, ਉਹ ਵੀ ਨਹੀਂ ਮਰਦਾ, ਮੈਂ ਵੀ ਨਹੀਂ ਮਰਦਾ। ਇਸ ਦਾ ਮਤਲਬ ਮੌਤ ਕੋਈ ਚੰਗੀ ਚੀਜ਼ ਨਹੀਂ। ਦੁਨੀਆਂ ਦਾ ਹਰ ਮਨੁੱਖ ਜਿਉਣਾ ਚਾਹੁੰਦਾ, ਮਰਨਾ ਕੋਈ ਨਹੀਂ ਚਾਹੁੰਦਾ, ਇਸ 'ਤੇ ਵੀ ਯੱਕ ਰਹੇ ਹੈ, ਕੋਈ ਇਖਤਲਾਫ ਨਹੀਂ। ਤੇ ਮੈਂ ਕਰਜ਼ ਕਰਾਂ ਇਸ 'ਤੇ ਵੀ ਕੋਈ ਇਖਤਲਾਫ ਨਹੀਂ। ਦੁਨੀਆਂ ਦਾ ਹਰ ਮਨੁੱਖ ਸਮਝਦਾ ਹੈ ਕਿ ਮਰਨ ਲਈ ਜ਼ਹਿਰ ਦੀ ਜ਼ਰੂਰਤ ਹੁੰਦੀ ਹੈ, ਤੇ ਜਿਹੜੀ ਚੀਜ਼ ਜੀਵਨ ਦਿੰਦੀ ਹੈ ਉਹਨੂੰ ਲੋਕ ਅੰਮ੍ਰਿਤ ਆਖਦੇ ਨੇ, ਜਿਹੜੀ ਚੀਜ਼ ਮੌਤ ਦਿੰਦੀ ਹੈ ਉਹਨੂੰ ਲੋਕ ਜ਼ਹਿਰ ਆਖਦੇ ਨੇ। ਇਹਦੀ ਪਰਿਭਾਸ਼ਾ ਇਹਦੇ ਅਰਥ ਕਰਨ ਲੱਗਿਆਂ ਵੀ ਕੋਈ ਦੋ ਰਾਇ ਨਹੀਂ। ਪਰ ਗੁਰੂ ਕਹਿੰਦੇ ਨੇ ਕਿਹੜੀ ਅਜੀਬ ਘਟਨਾ ਹੈ, ਜਦੋਂ ਦੁਨੀਆਂ ਦਾ ਹਰ ਮਨੁੱਖ ਜਿਉਣਾ ਹੀ ਚਾਹੁੰਦਾ, ਮਰਨਾ ਚਾਹੁੰਦਾ ਨਹੀਂ, ਫਿਰ ਕੀ ਕਾਰਨ ਹੈ ਸੰਸਾਰ ਵਿੱਚ ਜ਼ਹਿਰ ਕਿਉਂ ਵਿਕਦੀ, ਕਿਉਂ ਵਿਕਦੀ? ਅੰਮ੍ਰਿਤ ਫ੍ਰੀ ਮਿਲਦਾ, ਦਾਨ ਵਿੱਚ ਮਿਲਦਾ, ਮਨੁੱਖ ਜਿਉਣਾ ਚਾਹੁੰਦਾ। ਵੈਸੇ ਕਿਸੇ ਕੋਲ ਪੁੱਛੋ ਨਾ, ਤੂੰ ਮਰਨਾ ਚਾਹੁੰਦਾ? ਬਿਲਕੁਲ। ਜਿਉਣਾ ਚਾਹੁੰਦਾ? ਬਹੁਤ ਦੇਰ ਤੱਕ, ਬਲਕਿ ਗੁਰੂ ਨੇ ਤਾਂ ਇੱਥੋਂ ਤੱਕ ਆਖਿਆ, ਕਹਿਣ ਲੱਗੇ ਲਾਲਚ ਕਰੇ ਜੀਵਨ ਪਦ ਕਾਰਨ। ਮਨੁੱਖ ਨੂੰ ਜੀਵਨ ਦਾ ਲਾਲਚ ਹੈ, ਇੰਨਾ ਲਾਲਚ ਹੈ, ਇੰਨਾ ਲਾਲਚ ਹੈ ਕਿ 100 ਵਰ੍ਹਾਂ ਜੀਵਨ ਤੋਂ ਬਾਅਦ ਵੀ ਉਹਦੇ ਕੰਨੀ 100 ਪੈ ਜਾਏ ਨਾ, ਮੌਤ ਤੇਰੇ ਨੇੜੇ ਆ ਸਕਦੀ ਹੈ। ਮਨੁੱਖ ਉੱਥੋਂ ਹੀ ਵਿਰਲਾ ਦਰਵਾਜ਼ੇ ਬੰਦ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਨਵਾਂ ਇੰਜੈਕਸ਼ਨ ਲਵਾ ਲਵਾਂ, ਕੋਈ ਨਵੀਂ ਗੋਲੀ ਖਾ ਲਾਂ, ਕੋਈ ਨਵਾਂ ਫਾਰਮੂਲਾ ਐਸਾ ਮਿਲ ਜਾਏ, ਮੈਨੂੰ ਕੁਝ ਦੇਰ ਜੀਵਨ ਹੋਰ ਮਿਲ ਜਾਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਇਹ ਗੱਲ ਆਖਣੀ ਪਈ ਅਤੇ ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਮਨੁੱਖ ਦਾ ਜੀਵਨ ਨਾਲ ਇੰਨਾ ਪਿਆਰ ਹੈ, ਅਤੇ ਕਿਹੜੀ ਅਜੀਬ ਘਟਨਾ, ਪਿਆਰ ਜੀਵਨ ਨਾਲ ਹੈ। ਕਿਸੇ ਕੋਲੋਂ ਪੁੱਛ ਲਓ ਜ਼ਹਿਰ ਕਿਸ ਲਈ ਹੁੰਦੀ ਹੈ। ਉਹ ਆਖੇਗਾ ਮਰਨ ਲਈ। ਉਹਦੇ ਕੋਲੋਂ ਪੁੱਛੋ ਅੰਮ੍ਰਿਤ ਦੀ ਕੀ ਪਰਿਭਾਸ਼ਾ ਹੈ, ਉਹ ਆਖੇਗਾ ਅੰਮ੍ਰਿਤ ਦਾ ਮਤਲਬ ਇਹੋ ਹੀ ਹੈ ਜਿੱਥੇ ਮ੍ਰਿਤੂ ਖਤਮ ਹੋ ਜਾਏ। ਇਹਦਾ ਫੈਸਲਾ ਗੁਰੂ ਨੇ ਵੀ ਇਹੋ ਦਿੱਤਾ, ਕਹਿਣ ਲੱਗੇ ਅੰਮ੍ਰਿਤ ਪੀਵੇ ਅਮਰ ਸੁਖ ਹੋਏ। ਹੁਣ ਇੱਥੋਂ ਤੱਕ ਗੱਲ ਸਾਰੇ ਸੰਸਾਰ ਦੀ ਮਿਲਦੀ, ਪਰ ਗੁਰੂ ਕਹਿੰਦੇ ਨੇ ਮੈਂ ਹੈਰਾਨ ਇੱਥੇ ਹੁੰਦਾ ਕਿ ਜਦੋਂ ਦੁਨੀਆਂ ਦਾ ਹਰ ਮਨੁੱਖ ਜਿਉਣਾ ਹੀ ਚਾਹੁੰਦਾ ਫਿਰ ਸੰਸਾਰ ਵਿੱਚ ਜ਼ਹਿਰ ਕਿਉਂ ਵਿਕਦੀ ਹੈ? ਵਿਕਦੀ ਹੈ, ਜ਼ਹਿਰ ਮੁੱਲ ਵਿਕ ਰਹੀ, ਲੋਕ ਖਰੀਦ ਰਹੇ ਨੇ। ਅੰਮ੍ਰਿਤ ਦਾ ਬਾਟਾ ਫ੍ਰੀ ਹੈ, ਗੁਰੂ ਦਾਨ ਕਰਦਾ, ਬਿਲਕੁਲ ਕੀਮਤ ਨਹੀਂ ਮੰਗਦਾ। ਜੇ ਕੀਮਤ ਮੰਗੇ ਤੇ ਅਸੀਂ ਗੁਰੂ ਨੂੰ ਅੰਮ੍ਰਿਤਦਾਤਾ ਨਾ ਆਖਣੇ ਆ ਨਾ ਅੰਮ੍ਰਿਤਦਾਤਾ। ਦਾਤਾ ਉਹ ਹੁੰਦਾ ਜਿਹੜਾ ਕੀਮਤ ਨਾ ਮੰਗੇ। ਤੇ ਮੈਂ ਇੱਕ ਵਾਰ ਕੀਤੀ ਸੀ, ਖਿਆਲ ਕਰਿਓ ਰੱਬ ਦੀ ਗੁਰੂ ਦੀ ਕੋਈ ਚੀਜ਼ ਵੀ ਮੁੱਲ ਨਹੀਂ ਵਿਕਦੀ, ਕਿਉਂਕਿ ਮੁੱਲ ਵੇਚਣ ਵਾਲੇ ਲੋਕ ਵਪਾਰੀ ਹੁੰਦੇ ਨੇ, ਤੇ ਵਪਾਰ ਦੇ ਨਾਲ ਪਿਆਰ ਨਹੀਂ ਹੁੰਦਾ, ਤੇ ਪਿਆਰ ਬਿਨਾਂ ਨਿਰੰਕਾਰ ਨਾਲ ਸਨੇਹ ਨਹੀਂ ਹੁੰਦਾ। ਉੱਥੇ ਤੇ ਸ਼ਰਤ ਹੀ ਹੋਏ, ਪਰਸੋਂ ਵੀ ਲਫਜ਼ ਆਏ ਸਨ ਸਾਚ ਕਹੋ ਸੁਣ ਲਿਓ ਸਮੈ ਜਿਨ ਪ੍ਰੇਮ ਕੀ ਉਹ ਤਿੰਨੀ ਹੀ ਪ੍ਰਭ ਪਾਇਓ। ਤੇ ਵਪਾਰ ਵਿੱਚ ਤਾਂ ਪ੍ਰੇਮ ਹੁੰਦਾ ਨਹੀਂ, ਇਸੇ ਲਈ ਗੁਰੂ ਦੀ ਕੋਈ ਚੀਜ਼ ਨਹੀਂ ਵਿਕਦੀ, ਰੱਬ ਦੀ ਕੋਈ ਚੀਜ਼ ਨਹੀਂ ਵਿਕਦੀ। ਮੈਂ ਇੱਕ ਵਾਰ ਕੀਤੀ ਸੀ, ਰੱਬ ਨੇ ਹਵਾ ਬਣਾਈ ਹੈ, ਪਵਨ ਬਣਾਈ ਹੈ, ਕੀਮਤ ਨਹੀਂ ਮੰਗਦੀ। ਉਸੇ ਪਵਨ ਨੂੰ ਕੇਵਲ ਧੱਕ ਕੇ ਤੁਹਾਡੇ ਤੱਕ ਪਹੁੰਚਾਉਣ ਲਈ, ਫੋਰਸ ਕਰਕੇ ਪ੍ਰੈਸ਼ਰ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਲਈ ਸਾਇੰਸਦਾਨ ਨੇ ਇੱਕ ਪੱਖਾ ਬਣਾ ਦਿੱਤਾ, ਉਹਦੀ ਕੀਮਤ ਰੱਖ ਦਿੱਤੀ। ਮਹੀਨੇ ਬਾਅਦ ਬਿੱਲ ਵੀ ਆ ਜਾਂਦੇ, ਪਾਣੀ ਨਿਰੰਕਾਰ ਨੇ ਬਣਾਇਆ, ਕੋਈ ਕੀਮਤ ਨਹੀਂ। ਕੇਵਲ ਪੰਪ ਕਰਕੇ ਉਸ ਨੂੰ ਤੁਹਾਡੇ ਘਰ ਤੱਕ ਪਹੁੰਚਾਉਣ ਲਈ ਬਿੱਲ ਆ ਜਾਂਦੇ। ਤੇ ਗੁਰੂ ਨੇ ਬਾਣੀ ਵਿੱਚ ਆ ਕੇ ਇਸੇ ਲਈ ਫੈਸਲਾ ਦਿੱਤਾ, ਕਹਿਣ ਲੱਗੇ ਇਹ ਖਿਆਲ ਕਰੀ ਸੁਖਦਾਈ ਪਵਨ ਪਾਵਕ, ਅੱਗੇ ਕੀ ਲਫ਼ਜ਼ ਹੈ, ਅਮੁੱਲਾ ਬਿਨਾਂ ਮੁੱਲ। ਗੁਰੂ ਦੀ ਹਰ ਇੱਕ ਚੀਜ਼ ਬਿਨਾਂ ਮੁੱਲ, ਰੱਬ ਦੀ ਹਰ ਇੱਕ ਚੀਜ਼ ਬਿਨਾਂ ਮੁੱਲ। ਪਰ ਕਿਹੜੀ ਅਜੀਬ ਗੱਲ ਹੈ, ਗੁਰੂ ਅੰਮ੍ਰਿਤ ਲੈ ਕੇ ਆਇਆ ਤੇ ਬਿਨਾਂ ਮੁੱਲ ਤੋਂ ਦਿੰਦਾ। 300 ਸਾਲ ਹੋ ਗਏ ਨੇ ਕਹਿੰਦਿਆਂ ਕਹਿੰਦਿਆਂ, ਲੈ ਲਓ ਫ੍ਰੀ ਪਿਆ ਮਿਲਦਾ ਜੀ, ਲੈ ਲਓ ਫ੍ਰੀ ਪਿਆ ਮਿਲਦਾ ਜੀ। ਜੀਉਣਾ ਚਾਹੁੰਦੇ ਹੋ, ਫ੍ਰੀ ਪਿਆ ਮਿਲਦਾ ਜੀ। 300 ਵਰ੍ਹਾ ਬੀਤ ਗਏ, ਅਜੇ ਵੀ ਆਖੀ ਜ਼ਹਿਰ ਮੁੱਲ ਵਿਕਦੀ, ਲੋਕ ਫਿਰ ਵੀ ਖਰੀਦਦਾਰ ਹੁੰਦੇ ਜ਼ਿਆਦਾ ਨੇ। ਇਹੋ ਕਾਰਨ ਹੈ ਕਿ ਉਹਦੀਆਂ ਦੁਕਾਨਾਂ ਵੀ ਜ਼ਿਆਦਾ ਹੋ ਗਈਆਂ। ਗੁਰੂ ਨੂੰ ਵੀ ਬਾਣੀ ਵਿੱਚ ਕਹਿਣਾ ਪਿਆ, ਗੁਰੂ ਕਹਿੰਦੇ ਨੇ ਆਸ ਪਾਸ ਬਿਖੂਆ ਕੇ ਕੁੰਟਾ, ਸਤਿਗੁਰੂ ਬਾਣੀ ਵਿੱਚ ਕਹਿੰਦੇ, ਕਹਿੰਦੇ ਦਰਮਿਆਨ ਵਿੱਚ ਇੱਕੋ ਹੀ ਮੈਨੂੰ ਕੁੰਟ, ਇੱਕੋ ਹੀ ਟਿਕਾਣਾ, ਇੱਕੋ ਹੀ ਚਸ਼ਮਾ ਮਿਲਿਆ ਜਿੱਥੇ ਅੰਮ੍ਰਿਤ ਹੈ। ਚਾਰ ਚੁਫੇਰੇ ਤਾਂ ਜ਼ਹਿਰ ਹੀ ਜ਼ਹਿਰ, ਕਿਉਂਕਿ ਖਰੀਦਦਾਰ ਜ਼ਿਆਦਾ ਨੇ। ਗੁਰੂ ਕਹਿੰਦੇ ਨੇ ਆਸ ਪਾਸ ਬਿਖੂਆ ਕੇ ਕੁੰਟਾ, ਬੀਚ ਅੰਮ੍ਰਿਤ ਹੈ ਭਾਈ ਰੇ, ਇੱਕ ਅੱਧ ਚਸ਼ਮਾ ਦਰਮਿਆਨ ਵਿੱਚ ਹੈ, ਚਾਰ ਚੁਫੇਰੇ ਤਾਂ ਜ਼ਹਿਰ ਦੇ ਹੀ ਚਸ਼ਮੇ ਨੇ, ਜ਼ਹਿਰ ਦੇ ਹੀ ਕੁੰਟ ਨੇ। ਕਿਉਂ ਨੇ? ਕਿਉਂਕਿ ਜ਼ਹਿਰ ਦੇ ਖਰੀਦਦਾਰ ਜ਼ਿਆਦਾ ਨੇ, ਮੁੱਲ ਵੀ ਖਰੀਦਣ ਲਈ ਤਿਆਰ ਨੇ। ਅੰਮ੍ਰਿਤ ਦਾਨ ਵਿੱਚ ਦਾਤੇ ਵੱਲੋਂ ਮਿਲਦਾ, ਤਦ ਵੀ ਤਿਆਰ ਨਹੀਂ, ਭਲਾ ਕਿਉਂ ਨਹੀਂ? ਬਸ ਮਸਲਾ ਇੱਥੇ ਆ ਜਾਂਦਾ। ਕਹਿਣ ਲੱਗੇ ਇਸ ਲਈ ਤਿਆਰ ਨਹੀਂ ਕਿਉਂਕਿ ਦੁਨੀਆਂ ਦੇ ਲੋਕਾਂ ਨੂੰ ਅਜੇ ਤੱਕ ਅੰਮ੍ਰਿਤ ਤੇ ਜ਼ਹਿਰ ਵਿੱਚ ਜਿਹੜਾ ਅੰਤਰ ਹੈ ਨਾ, ਕੋਈ ਨਹੀਂ ਪਤਾ ਲੱਗਾ। ਪਰ ਉਹਦਾ ਨਤੀਜਾ ਇਹ ਹੈ ਕਿ ਮਿੱਠੇ ਕੋ ਕੌੜਾ ਕਹੇ, ਕੜੂਏ ਕੋ ਮਿੱਠਾ, ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡੀਠੀ। ਹਾਲਾਂਕਿ ਗੁਰੂ ਨੇ ਆਵਾਜ਼ ਦੇ ਕੇ ਆਖਿਆ, ਕਹਿਣ ਲੱਗੇ ਉਹ ਭਲਿਆ ਅੰਮ੍ਰਿਤ ਛੋੜ ਕਾਹੇ ਵਿਖ ਖਾਏ। ਦੋਹਾਂ ਦੇ ਅੰਤਰ ਦਾ ਵੀ ਤੈਨੂੰ ਪਤਾ, ਜ਼ਹਿਰ ਮਰਨ ਲਈ ਹੁੰਦੀ ਹੈ, ਅੰਮ੍ਰਿਤ ਜਿਉਣ ਲਈ ਹੁੰਦਾ, ਤੇ ਤੂੰ ਇਹ ਵੀ ਚਾਹੁੰਦਾ ਮੈਂ ਜਿਉਂਦਾ ਰਹਾਂ, ਮੌਤ ਦਾ ਨਾਮ ਵੀ ਤੂੰ ਨਹੀਂ ਸੁਣਨਾ ਚਾਹੁੰਦਾ, ਫਿਰ ਕੀ ਕਾਰਨ ਹੈ ਇਹਨਾਂ ਦੋਹਾਂ ਵਿੱਚ ਜਿਹੜਾ ਅੰਤਰ ਹੈ? ਤੂੰ ਅੰਮ੍ਰਿਤ ਨੂੰ ਪ੍ਰਵਾਨ ਕਿਉਂ ਨਹੀਂ ਕਰ ਰਿਹਾ? ਤੇ ਜਵਾਬ ਮਿਲੇਗਾ, ਜੀ ਮੈਨੂੰ ਅੰਮ੍ਰਿਤ ਦੀ ਪਛਾਣ ਨਹੀਂ। ਹੁਣ ਮੈਂ ਉਸ ਪਾਸੇ ਵਧਣਾ ਚਾਹੁੰਦਾ, ਗੁਰੂ ਨੇ ਇਹ ਕਿਉਂ ਆਖਿਆ ਕਿ ਧਨ ਧਨ ਤਿਨਾ ਕਾ ਗੁਰੂ ਹੈ? ਕਹਿੰਦਾ ਜੀ ਮੈਨੂੰ ਅੰਮ੍ਰਿਤ ਦੀ ਪਛਾਣ ਨਹੀਂ, ਅੰਮ੍ਰਿਤ ਵਿੱਚ ਤੇ ਜ਼ਹਿਰ ਦੇ ਵਿੱਚ ਜਿਹੜਾ ਅੰਤਰ ਹੈ ਮੈਂ ਉਹਨੂੰ ਪਛਾਣ ਨਹੀਂ ਸਕਿਆ। ਤੇ ਗੁਰੂ ਨੇ ਵੀ ਬਾਣੀ ਵਿੱਚ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਅੰਮ੍ਰਿਤ ਸਦਾ ਵਰਸਦਾ, ਬੂਝਣ ਬੂਝਣ ਹਾਰ ਗੁਰਮੁਖ ਜਿੰਨੀ ਬੂਝਿਆ, ਹਰ ਅੰਮ੍ਰਿਤ ਰੱਖਿਆ ਔਰ ਧਾਰ। ਜਿਨ੍ਹਾਂ ਤੇ ਗੁਰੂ ਨੇ ਰਹਿਮਤ ਕਰਕੇ ਬੁਝਾ ਦਿੱਤਾ, ਉਹਨਾਂ ਨੂੰ ਚੇਤਾ ਆ ਗਿਆ, ਉਹਨਾਂ ਨੂੰ ਵਿਸ਼ਵਾਸ ਤੇ ਯਕੀਨ ਆ ਗਿਆ ਅੰਮ੍ਰਿਤ ਵਿੱਚ ਜੀਵਨ ਹੈ, ਜ਼ਹਿਰ ਹੈ ਮੌਤ ਦਾ ਸਾਧਨ, ਜੇ ਮੈਂ ਜੀਵਨ ਚਾਹਨਾ ਤੇ ਅੰਮ੍ਰਿਤ ਕੀ ਹੈ? ਗੁਰੂ ਕਹਿੰਦੇ ਜਿਸ ਦਿਨ ਬੁੱਝ ਲਿਆ ਉਸ ਦਿਨ ਬਾਟੇ ਵੱਲ ਵੱਧ ਪਿਆ। ਤੇ ਸਤਿਗੁਰੂ ਨੇ ਆਖਿਆ, ਕਹਿਣ ਲੱਗੇ ਜਦੋਂ ਮੈਂ ਹੁਣ ਕਿਸੇ ਸਿੱਖ ਦੇ ਮੂੰਹ ਨਾਲ ਲੱਗਾ ਹੋਇਆ ਅੰਮ੍ਰਿਤ ਫਲ ਦੇਖਣਾ ਨਾ, ਜਦੋਂ ਕਿਸੇ ਸਿੱਖ ਦੇ ਮੁੱਖ ਨਾਲ ਲੱਗਾ ਹੋਇਆ ਅੰਮ੍ਰਿਤ ਦਾ ਬਾਟਾ ਦੇਖਣਾ, ਮੈਨੂੰ ਉਹਦੇ ਉਸ ਸਿੱਖ ਨਾਲੋਂ ਗੁਰੂ ਦੀ ਧੰਨਤਾ ਵੱਲ ਜ਼ਿਆਦਾ ਧਿਆਨ ਜਾਂਦਾ। ਮੈਂ ਕਹਿੰਦਾ ਧੰਨ ਹੈ ਇਹਦਾ ਗੁਰੂ, ਜਿਸਨੇ ਅੱਜ ਦੇ ਯੁੱਗ ਅੰਦਰ ਜਦੋਂ ਹਰ ਪਾਸੇ ਜ਼ਹਿਰ ਦੇ ਵਪਾਰੀ ਪੈ ਫਿਰਦੇ ਹੋਣ, ਜਿਸ ਸਤਿਗੁਰੂ ਨੇ ਇਹਨੂੰ ਇਹ ਬੁਝਾ ਦਿੱਤਾ, ਵਿਸ਼ਵਾਸ ਦਵਾ ਦਿੱਤਾ ਕਿ ਅੰਮ੍ਰਿਤ ਵਿੱਚ ਜੀਵਨ ਹੈ। ਗੁਰੂ ਕਹਿੰਦੇ ਨੇ ਮੈਂ ਇਸ ਲਈ ਉਸ ਵਕਤ ਗੁਰੂ ਨੂੰ ਧੰਨ ਆਖਣਾ, ਧੰਨ ਹੈ ਇਹਨਾਂ ਦਾ ਗੁਰੂ ਜਿਹਨੇ ਇਹਨਾਂ ਨੂੰ ਯਕੀਨ ਦਵਾ ਦਿੱਤਾ ਹੈ ਅੰਮ੍ਰਿਤ ਵਿੱਚ ਜੀਵਨ ਹੈ। ਜਦੋਂ ਇਹਦੇ ਮੂੰਹ ਨਾਲ ਅੰਮ੍ਰਿਤ ਦਾ ਬਾਟਾ ਲੱਗਿਆ ਵੇਖਣਾ, ਮੈਂ ਗੁਰੂ ਅੱਗੇ ਸਿਰ ਝੁਕਾਉਣਾ ਤੇ ਆਖਣਾ ਧੰਨ ਧੰਨ ਤਿਨਾ ਕਾ ਗੁਰੂ। ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ, ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ, ਧੰਨ ਧੰਨ ਤਿਨਾ ਕਾ ਗੁਰੂ ਹੈ, ਧੰਨ ਧੰਨ ਤਿਨਾ ਬਚਨ ਅਰਾਧਿਆ, ਜਿਨ ਗੁਰ ਕੇ ਬਚਨ ਅਰਾਧਿਆ, ਤਿਨ ਵਿਸਰ ਗਏ ਸਭ ਦੁੱਖਾ, ਤਿਨ ਵਿਸਰ ਗਏ ਸਭ ਦੁੱਖਾ, ਧੰਨ ਧੰਨ ਤਿਨਾ ਕਾ ਗੁਰੂ ਹੈ, ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ ਜਿਨ ਅੰਮ੍ਰਿਤ ਫਲ ਹਰ ਲਾਗੇ ਮੁਖਾ